नमस्कार, ए आकाशवाणी है। खबरां दे इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने कहा कि दिल्ली धमाके के साजिशकारां नूं बख्शा नहीं जाएगा ते सारे दोषियों नूं न्याय दे कटहरे च लिआंदा जाएगा। धमाके तो बाद हालत का जायजा लैण लई अज गृह मंत्री अमित शाह ने उच्च पद्धरी सुरक्षा समीक्षा मीटिंग की प्रधानगी की। घटना की जांच NIA नूं सौंपी गई। बिहार विधानसभा चोणां दे दूजे ते आखरी गेड़ विच 122 हलकां लई पोलिंग अमन अमान नाल खत्म हो गई है। शामी 5 बजे तक 67% तों वध पोलिंग दर्ज की गई है। प्रधानमंत्री नरेंद्र मोदी ने अज थिंपू विच भूटान के राजा जिगमे खेसर नामग्याल वांगचुक नाल वफद पद्धरी गलबात की। दृष्टिहीन औरतों लई पहला 2020 क्रिकेट विश्व कप अज नवी दिल्ली में शुरू होया। पहले मैच में भारत ने श्रीलंका को 10 विकटों नाल हरा दिता है। हुण खबरां विस्थार नाल। प्रधानमंत्री नरेंद्र मोदी ने कहा कि दिल्ली में वापरी भयानक घटना के साजिशकारां नूं बख्शा नहीं जाएगा ते सारे दोषियों नूं न्याय दे कटहरे में लिआंदा जाएगा। भूटान के थिंपू में एक समागम नूं संबोधन करदे श्री मोदी ने कहा,
कल शाम दिल्ली में हुई भयावह घटना ने सभी के मन को व्यथित कर दिया है। मैं पीड़ित परिवारों का दुख समझता हूँ। आज पूरा देश उनके साथ खड़ा है। मैं कल रात भर इस घटना की जांच में जुटी सभी एजेंसियों के साथ, सभी महत्वपूर्ण लोगों के साथ संपर्क में था, विचार विमर्श चलता था, जानकारियों के तार जोड़े जा रहे थे। हमारी एजेंसियां इस षड्यंत्र की तह तक जाएगी। इसके पीछे के षड्यंत्रकारियों को बख्शा नहीं जाएगा।
प्रधानमंत्री ने कहा कि वह आज बहुत ही भारी मान नाल भूटान आए ने ते बीती शाम दिल्ली विच वापरी घटना ने सारे नूं बहुत दुखी किया है। श्री मोदी ने कहा कि वह प्रभावित परिवारों के दर्द नूं समझते ने ते पूरा देश उन्हां दे नाल खड़ा है। दिल्ली च कार च होए धमाके तो बाद हालत का जायजा लैण लई गृह मंत्री अमित शाह ने अज अपने निवास स्थान ते एक उच्च पद्धरी सुरक्षा समीक्षा मीटिंग की प्रधानगी की। इस विच केंद्रीय गृह सकत्तर, इंटैलीजेंस ब्यूरो के डायरैक्टर, दिल्ली पुलिस कमिश्नर अते राष्ट्रीय जांच एजेंसी NIA के डायरैक्टर जनरल भी शामिल होए। जम्मू कश्मीर के पुलिस डायरैक्टर जनरल भी वर्चुअल तौर पर मीटिंग विच शामिल होए। गृह मंत्रालय ने घटना की जांच राष्ट्रीय जांच एजेंसी NIA नूं सौंप दिती है। शहर के सारे संवेदनशील इलाकों में सुरक्षा सख्त कर दी गई है। अधिकारी धमाके के कारण का पता लाने और जनतक सुरक्षा यकीनी बनाने उच्च चौकसी रख रहे हैं। दिल्ली मैट्रो रेल कारपोरेशन ने कहा कि सुरक्षा कारण करके लाल किला मैट्रो स्टेशन बंद रहेगा, हालांकि बाकी सारे स्टेशन आम वांग काम कर रहे हैं। कल लाल किले के नेड़े हुए धमाके में 8 लोग मारे गए सन ते कई होर जख्मी हो गए सन। राष्ट्रपति द्रौपदी मुर्मू ने अंगोला तो केंद्रीय गृह मंत्री अमित शाह नाल फोन ते गलबात की। सूत्रों अनुसार राष्ट्रपति ने कल शाम नवी दिल्ली लाल किले नेड़े हुए धमाके बारे वेरवे सहित जानकारी हासिल की है। रक्षा मंत्री राजनाथ सिंह ने कहा, भरोसा दिता है कि दिल्ली कार धमाके लिए जिम्मेवार लोगों न्याय के कटहरे में लिया जाएगा ते उन्हां नूं किसी भी हालत में बख्शा नहीं जाएगा। अज नवी दिल्ली में दिल्ली रक्षा संवाद नूं संबोधन करदिआं श्री सिंह ने कहा कि प्रमुख जांच एजेंसियां इस घटना की तुरंत अते डूंघाई नाल जांच कर रही ने। उन्हां कहा कि सिट्टे जल्दी ही जनतक कीते जाणगे। श्री सिंह ने हादसे में मारे गए लोगों के परिवारों प्रति संवेदना प्रगट की। श्री राजनाथ सिंह ने कहा कि दिल्ली रक्षा संवाद वख वख रक्षा ते सुरक्षा चुनौतियां ते डूंघाई नाल विचार वटांदरे लई इक प्रमुख मंच वजों उभरिया है। उन्हां कहा कि संवाद समकाली रुझानां नूं समझण ते तेजी नाल बदलदे विश्व वातावरण दा मुलांकण करन लई नवें दृष्टिकोण प्रदान करदा है। बिहार विधानसभा चोणां दे दूजे ते आखरी गेड़ च 122 हलकियां लई शामी 5 बजे तक 67.14% पोलिंग दर्ज की गई। किशनगंज, कटिहार ते पूर्णिया च 70% तो वध पोलिंग दर्ज की गई है। इस गेड़ विच 136 औरतां समेत 1302 उम्मीदवारां दी सियासी किस्मत EVM विच बंद हो गई है। सवेरे 7 बजे शुरू हुई पोलिंग शामी 6 बजे तक चली, हालांकि 7 हलकियां विच सुरक्षा कारण करके वोटिंग शामी 5 बजे खत्म हो गई। पहले गेड़ विच लगभग 65% पोलिंग दर्ज की गई सी। दोहां गेड़ां च पईआं वोटां दी गिणती 14 नवंबर नूं होएगी। अज ही पंजाब की तरन तारण सीट समेत 7 राज्यां दी 8 विधानसभा सीटां लई जिमनी चोणां च भी पोलिंग हुई। तरन तारण हल्के च 60.95% पोलिंग दर्ज की गई है। ये खबरां तुसीं आकाशवाणी तो सुन रहे हो। साडा एक्सेंडल है @AIRRNU जलंधर। साडा फेसबुक पेज है RNU-AIR जलंधर। तो यूट्यूब ते साडा चैनल है @AIR जलंधर। प्रधानमंत्री नरेंद्र मोदी ने अज थिंपू विच भूटान के राजा जिगमे खेसर नामग्याल वांगचुक नाल वफद पद्धरी गलबात की। ਇਹ ਮੁਲਾਕਾਤ ਸ੍ਰੀ ਮੋਦੀ ਵੱਲੋਂ ਭਾਰਤ ਭੂਟਾਨ ਸੰਪਰਕ ਨੂੰ ਮਜ਼ਬੂਤ ਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਦਾ ਐਲਾਨ ਕਰਨ ਅਤੇ ਦੋਹਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਦੇ ਸਹਿਯੋਗ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਨ ਦੇ ਤੁਰੰਤ ਬਾਅਦ ਹੋਈ। ਪ੍ਰਧਾਨ ਮੰਤਰੀ ਅੱਜ ਸਵੇਰੇ ਦੋ ਦਿਨਾਂ ਦੌਰੇ ਤੇ ਭੂਟਾਨ ਪਹੁੰਚੇ। ਸ੍ਰੀ ਮੋਦੀ ਅਤੇ ਭੂਟਾਨ ਦੇ ਰਾਜਾ ਡੁਕ ਗਿਆਲਪੋ ਨੇ ਪੁਨਾਤ ਸਾਂਗਸ਼ੂ ਦੂਜੇ ਪਣ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕੀਤਾ।
आज भूटान में 1000 मेगावाट से अधिक का एक नया हाइड्रो इलेक्ट्रिक प्रोजेक्ट लॉन्च कर रहे हैं, जिससे भूटान की हाइड्रो पावर कैपेसिटी में 40% की बढ़ोतरी हुई है। इतना ही नहीं, लंबे समय से रुके हुए एक और हाइड्रो इलेक्ट्रिक प्रोजेक्ट पर भी फिर से काम शुरू होने जा रहा है। और ये हमारी पार्टनरशिप सिर्फ हाइड्रो इलेक्ट्रिक तक सीमित नहीं है, अब हम सोलर एनर्जी में भी एक साथ ਬੜੇ ਕਦਮ ਉਠਾ ਰਹੇ ਹੈ। ਅੱਜ ਇਸੇ ਜੁੜੀ ਅਹਿਮ ਸਮਝੌਤੇ ਵੀ ਹੋਏ ਹੈ।
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਅਪੀਲ ਕੀਤੀ ਹੈ ਕਿ ਉਹ ਦਹਿਸ਼ਤਗਰਦੀ ਵਿਚ ਵਰਤੇ ਜਾਣ ਵਾਲੇ ਗੈਰ ਕਾਨੂੰਨੀ ਹਥਿਆਰਾਂ ਲਈ ਵਿੱਤੀ ਸਹਾਇਤਾ ਅਤੇ ਤਸਕਰੀ ਵਿਚ ਸ਼ਾਮਲ ਲੋਕਾਂ ਵਿਰੁੱਧ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਏ। ਛੋਟੇ ਹਥਿਆਰਾਂ ਬਾਰੇ ਸੰਯੁਕਤ ਰਾਸ਼ਟਰ ਚ ਬਹਿਸ ਦੌਰਾਨ ਭਾਰਤ ਦੇ ਸਥਾਈ ਪ੍ਰਤੀਨਿਧ ਪਰਤੋਨੇਨੀ ਹਰੀਸ਼ ਨੇ ਕਿਹਾ ਹੈ ਕਿ ਦੇਸ਼ ਦਹਾਕਿਆਂ ਤੋਂ ਸਰਹੱਦ ਪਾਰੋਂ ਦਹਿਸ਼ਤਗਰਦੀ ਨਾਲ ਲੜ ਰਿਹਾ, ਜਿਸ ਨੂੰ ਅਕਸਰ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਰਾਹੀਂ ਹਵਾ ਦਿੱਤੀ ਜਾਂਦੀ ਹੈ। ਪਾਕਿਸਤਾਨ ਵੱਲ ਸਿੱਧੇ ਤੌਰ ਤੇ ਸੰਕੇਤ ਕਰਦਿਆਂ ਸ੍ਰੀ ਹਰੀਸ਼ ਨੇ ਚੇਤਾਵਨੀ ਦਿੱਤੀ ਕਿ ਦਹਿਸ਼ਤਗਰਦੀ ਸਮੂਹਾਂ ਦੀ ਛੋਟੇ ਹਥਿਆਰਾਂ ਤੱਕ ਪਹੁੰਚ ਇਕ ਗੰਭੀਰ ਆਲਮੀ ਖਤਰਾ ਹੈ, ਜਿਸ ਨੂੰ ਸਮੂਹਕ ਤੌਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਦੇ ਇਸਲਾਮਾਬਾਦ ਵਿਚ ਅੱਜ ਇਕ ਅਦਾਲਤੀ ਇਮਾਰਤ ਅੰਦਰ ਹੋਏ ਆਤਮਘਾਤੀ ਧਮਾਕੇ ਵਿਚ ਲਗਭਗ 12 ਲੋਕ ਮਾਰੇ ਗਏ ਤੇ 21 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਇਹ ਧਮਾਕਾ ਅਦਾਲਤ ਦੀ ਇਮਾਰਤ ਦੇ ਬਾਹਰ ਖੜੀ ਇੱਕ ਕਾਰ ਵਿੱਚ ਹੋਇਆ। ਪਾਕਿਸਤਾਨ ਪਿਛਲੇ ਕੁਝ ਸਾਲਾਂ ਤੋਂ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਪ੍ਰਾਂਤਾਂ ਵਿੱਚ ਸੁਰੱਖਿਆ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੈਬਰ ਪਖਤੂਨਖਵਾ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਸਬੰਧੀ ਵਿਗੜ ਰਹੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਅਤੇ ਸੂਬੇ ਵਿੱਚ ਡਰ, ਅਰਾਜਕਤਾ ਅਤੇ ਸਿਵਲ ਪ੍ਰਸ਼ਾਸਨ ਦੇ ਕਮਜ਼ੋਰ ਹੋਣ ਦੀ ਹਾਲਤ ਨੂੰ ਉਜਾਗਰ ਕੀਤਾ ਹੈ। ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਅਤੇ ਵੀਅਤਨਾਮ ਦੇ ਵਾਈਸ ਚੀਫ ਆਫ ਜਨਰਲ ਸਟਾਫ ਫੂੰਗ ਸੀ ਤਾਨ ਨੇ ਅੱਜ ਹਨੋਈ ਵਿੱਚ 6ਵੇਂ ਭਾਰਤ ਵੀਅਤਨਾਮ ਫੌਜੀ ਅਭਿਆਸ ਵਿਨਬੈਕਸ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਵਿਨਬੈਕਸ ਭਾਰਤ ਅਤੇ ਵੀਅਤਨਾਮ ਵਿਚਕਾਰ ਇੱਕ ਦੁਵੱਲਾ ਫੌਜੀ ਅਭਿਆਸ ਹੈ, ਜਿਸ ਦਾ ਉਦੇਸ਼ ਅੰਤਰ ਕਾਰਜਸ਼ੀਲਤਾ ਨੂੰ ਵਧਾਉਣਾ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਕਾਰਜਾਂ ਵਿੱਚ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨਾ ਹੈ। ਰਾਜਧਾਨੀ ਦਿੱਲੀ ਦੀ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਪਹੁੰਚਣ ਤੋਂ ਬਾਅਦ ਕੇਂਦਰ ਸਰਕਾਰ ਨੇ ਅੱਜ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਗ੍ਰੇਡਡ ਰਿਸਪੌਂਸ ਐਕਸ਼ਨ ਪਲਾਨ ਗ੍ਰੈਪ ਦੇ ਤੀਜੇ ਪੜਾਅ ਤਹਿਤ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਨੇ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਕਿਹਾ ਹੈ ਕਿ ਇਹ ਫੈਸਲਾ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ ਅੱਜ 362 ਤੋਂ ਵੱਧ ਕੇ 430 ਹੋਣ ਤੋਂ ਬਾਅਦ ਲਿਆ ਗਿਆ ਹੈ। ਇਸ ਪੜਾਅ ਤਹਿਤ ਗੈਰ ਜ਼ਰੂਰੀ ਉਸਾਰੀਏ ਅਤੇ ਢਾਉਣ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਪੱਥਰ ਤੋੜਨ ਅਤੇ ਮਾਈਨਿੰਗ ਕਾਰਜਾਂ 'ਤੇ ਪਾਬੰਦੀ ਲਾਈ ਜਾਂਦੀ ਹੈ। ਇਹ ਉਪਾਅ ਪਹਿਲਾਂ ਤੋਂ ਲਾਗੂ ਪਾਬੰਦੀਆਂ ਤੋਂ ਇਲਾਵਾ ਨੇ। 5ਵੀਂ ਜਮਾਤ ਤੱਕ ਦੇ ਸਕੂਲ ਹਾਈਬ੍ਰਿਡ ਮੋਡ ਵਿੱਚ ਚੱਲਣਗੇ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਰਾਜਧਾਨੀ ਵਿੱਚ ਵੱਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਵੀ ਸੁਰੱਖਿਆ ਉਪਾਅ ਕੀਤੇ ਨੇ। ਉਨ੍ਹਾਂ ਵੀ ਕਿਹਾ ਕਿ ਅੱਜ ਦਿੱਲੀ ਸਰਕਾਰ ਦੇ ਸਾਰੇ ਵਿਭਾਗਾਂ ਨਾਲ ਸਰਕਾਰ ਦੁਆਰਾ ਚੁੱਕੇ ਜਾ ਸਕਣ ਵਾਲੇ ਸੰਭਾਵਿਤ ਉਪਾਵਾਂ ਬਾਰੇ ਚਰਚਾ ਕੀਤੀ ਗਈ। ਦ੍ਰਿਸ਼ਟੀਹੀਣ ਔਰਤਾਂ ਲਈ ਪਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ। ਸਾਬਕ ਕੇਂਦਰੀ ਮੰਤਰੀ ਅਨੁਰਾਗ ਠਾਕਰ ਅਤੇ ਸਾਬਕ ਵਿਦੇਸ਼ ਮੰਤਰੀ ਅਤੇ ਪ੍ਰਬੰਧਕੀ ਕਮੇਟੀ ਦੇ ਚੇਅਰਪਰਸਨ ਮਨਾਕਸ਼ੀ ਲੇਖੀ ਉਦਘਾਟਨੀ ਸਮਾਰੋਹ ਵਿੱਚ ਮੌਜੂਦ ਸਨ। ਪਹਿਲੇ ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਟੂਰਨਾਮੈਂਟ ਵਿੱਚ 6 ਟੀਮਾਂ ਭਾਰਤ, ਸ੍ਰੀਲੰਕਾ, ਅਮਰੀਕਾ, ਨੇਪਾਲ, ਆਸਟ੍ਰੇਲੀਆ ਅਤੇ ਪਾਕਿਸਤਾਨ ਹਿੱਸਾ ਲੈ ਰਹੀਆਂ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਿੱਲੀ ਧਮਾਕੇ ਦੇ ਸਾਜ਼ਿਸ਼ਕਾਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਸਾਰੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਏਗਾ। ਧਮਾਕੇ ਤੋਂ ਬਾਅਦ ਹਾਲਤ ਦਾ ਜਾਇਜ਼ਾ ਲੈਣ ਲਈ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਘਟਨਾ ਦੀ ਜਾਂਚ NIA ਨੂੰ ਸੌਂਪੀ ਗਈ। ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਗੇੜ 'ਚ 122 ਹਲਕਿਆਂ ਲਈ ਪੋਲਿੰਗ ਅਮਨ ਅਮਾਨ ਨਾਲ ਖਤਮ ਹੋ ਗਈ ਹੈ। ਸ਼ਾਮੀ 5 ਵਜੇ ਤੱਕ 67% ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਥਿੰਪੂ ਵਿੱਚ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਨਾਲ ਵਫਦ ਪੱਧਰੀ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।